ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਕਿੰਨਾ ਚਿਰ ਹੋ ਗਿਆ, ਤਿੰਨ ਸਮਾਗਮਾਂ ਚ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕਿਆ। ਮੇਰਾ ਦਿਲ ਲੋਚਦਾ ਸੀ ਕਿ ਸੰਗਤਾਂ ਦੇ ਦਰਸ਼ਨ ਕਰੀਏ, ਪਰ ਮੇਰੀ ਸਿਹਤ ਕਮਜ਼ੋਰ ਹੋਣ ਕਰਕੇ, ਮੈਂ ਹਾਰਟ ਟਰਬਲ ਹੈ, ਮੈਨੂੰ ਮਾੜੀ ਜਿਹੀ ਖੇਚਲ ਕਰਨ ਨਾਲ ਤਕਲੀਫ ਹੋ ਜਾਂਦੀ ਹੈ। ਇਸ ਕਰਕੇ ਮੈਂ ਪਿਛਲੇ ਦੋ ਸਮਾਗਮਾਂ 'ਤੇ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕਿਆ। ਮੈਂ ਉੱਥੇ ਬੈਠਾ ਹੁੰਦਾ ਸੀ ਅਤੇ ਇੱਥੋਂ ਸੰਗਤਾਂ ਦੀ ਪਿਆਰ ਦੀ ਖਿੱਚ ਮੈਨੂੰ ਪਹੁੰਚਦੀ ਸੀ, ਮੇਰੇ ਅੰਤਰ ਖਲਬਲੀ ਮਚਾਉਂਦੀ ਸੀ, ਜੀ ਕਰਦਾ ਸੀ ਬਈ ਸੰਗਤਾਂ ਦੇ ਦਰਸ਼ਨ ਕਰੀਏ। ਪਰ ਮਜਬੂਰ ਸਾਂ, ਐਤਕੀ ਵੀ ਵਿੱਚ ਵਿਚਾਰੇ ਜਦੋਂ ਮੈਂ ਸਲਾਹ ਕੀਤੀ ਸੀ ਆਉਣ ਦੀ, ਪ੍ਰੋਗਰਾਮ ਬਣਾਇਆ, ਤਾਂ ਮੈਨੂੰ ਸੀਰੀਅਸ ਹਾਰਟ ਅਟੈਕ ਹੋ ਗਿਆ, ਉਹਦੇ ਨਾਲ ਬਹੁਤ ਕਮਜ਼ੋਰੀ ਹੋ ਗਈ। ਡਾਕਟਰ ਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ ਕਿ ਜਦੋਂ ਸੀਰੀਅਸ ਅਟੈਕ ਹੋਵੇ ਤਾਂ ਕਈ ਦਿਨ ਤਾਈਂ ਤਾਬ ਨਹੀਂ ਆਉਂਦੇ। ਫਿਰ ਖਿੱਚ, ਤੁਹਾਡੀ ਸੰਗਤਾਂ ਦੀ ਪਿਆਰ ਦੀ ਖਿੱਚ ਵੱਧਦੀ ਗਈ ਵੱਧਦੀ ਗਈ। ਮਾੜਾ ਜਿਹਾ ਠੀਕ ਹੋਇਆ ਸੀ ਅਤੇ ਮੈਂ ਆਖਿਆ ਵੀ ਜ਼ਰੂਰ ਸੰਗਤਾਂ ਦੇ ਦਰਸ਼ਨ ਕਰਨੇ ਆ। ਸੋ ਮੈਂ ਕੱਲ੍ਹ ਪਹੁੰਚਿਆ ਇੱਥੇ ਅਤੇ ਸੰਗਤਾਂ, ਮੈਂ ਚਾਹੁੰਦਾ ਸੀ, ਮੇਰੇ ਦਿਲ 'ਚ ਬੜੀ ਖੁਆਇਸ਼ ਸੀਗੀ ਕਿ ਮੈਂ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਾਂ ਅਤੇ ਉਹਨਾਂ ਨੂੰ ਵਾਹਿਗੁਰੂ ਜੀ ਕਾ। ਕੱਲ੍ਹ ਅਸੀਂ ਦੇਰ ਨਾਲ ਪਹੁੰਚੇ, ਧੁੰਦ ਦੀ ਵਜ੍ਹਾ ਨਾਲ ਆਰਾਮ ਕੀਤਾ। ਅੱਜ ਮੈਂ ਕਿਹਾ ਵੀ ਸੰਗਤਾਂ ਹੁਣ ਵਿਦਾ ਹੋ ਰਹੀਆਂ, ਇਸ ਕਰਕੇ ਮੈਂ ਜ਼ਰੂਰ ਜਿਸ ਮਤਲਬ ਲਈ ਆਇਆ ਉਹ ਮਤਲਬ ਪੂਰਾ ਕਰਾਂ ਅਤੇ ਆਪਣੇ ਸੰਗਤਾਂ ਦੇ ਦਰਸ਼ਨ ਕਰਕੇ ਨਿਹਾਲ ਹੋਵਾਂ। ਮੇਰੀ ਨਿਗਾਹ ਵੀ ਕਮਜ਼ੋਰ ਹੈ, ਪਰ ਮੈਨੂੰ ਦੇਖ ਕੇ, ਸੱਚੀ ਗੱਲ ਤਾਂ ਇਹ ਹੈ ਕਿ ਜਿਸ ਵਕਤ ਇਹ ਨਕਸ਼ਾ ਮੈਂ ਪਾਸ ਕੀਤਾ ਹੈ, ਉਸ ਵਕਤ ਇਹ 80x60 ਫੁੱਟ 160 ਫੁੱਟ ਮੈਂ ਪਾਸ ਕੀਤਾ ਸੀ। ਪਰ ਕਈਆਂ ਸੰਗਤਾਂ ਨੇ, ਕਈ ਗੁਰਮੁਖ ਜੀ ਨੇ ਕਿਹਾ, ਕਹਿੰਦੇ ਬਾਉ ਜੀ ਇਹ ਮੁੜ ਮੁੜ ਕੇ ਨਹੀਂ ਬਣਦੇ ਹੁੰਦੇ, ਜੇ ਥੋੜ੍ਹਾ ਜਿਹਾ ਹੋਰ ਵਧਾ ਦਿਓ, ਪੂਰਾ ਹੀ ਕਰ ਦਿਓ 100 ਤੋਂ 200। ਇਹ ਸੰਗਤਾਂ ਦੀ ਪ੍ਰੇਰਨਾ ਨਾਲ ਫਿਰ ਅਸੀਂ ਇਹ 200 ਅਤੇ 100 ਦਾ ਹਾਲ ਆਰੰਭ ਹੋ ਗਿਆ। ਮੈਨੂੰ ਕਈਆਂ ਨੇ ਕਿਹਾ ਵੀ ਤੁਸੀਂ ਐਡਾ ਸਾਰਾ ਡੰਬਰ ਕਰਦੇ ਹੋ ਅਤੇ ਪੈਸਾ ਕਿੱਥੋਂ ਆਏਗਾ? ਮੈਂ ਕਿਹਾ ਗੁਰੂ ਨਾਨਕ ਦਾ ਕਾਰਜ ਹੈ, ਉਸੇ ਨੇ ਆਪਣਾ ਕਾਰਜ ਆਪ ਹੀ ਸਵਾਰਨਾ। ਸੋ ਬੇਅੰਤ ਸੰਗਤਾਂ ਨੇ ਹਮ ਹਮਾ ਕੇ ਮਾਇਆ ਭੇਜੀ ਅਤੇ ਲੱਗੀ ਜਾਂਦੀ ਹੈ, ਜੇ ਹੋਰ ਪਤਾ ਨਹੀਂ ਕਿੰਨੀ ਕੁ ਲੱਗਣੀ, ਉਹ ਹੀ ਜਾਣਦਾ ਕਿੱਥੋਂ ਆਉਣੀ, ਇਹ ਵੀ ਉਹੀ ਜਾਣਦਾ। ਮੈਨੂੰ ਮੇਰੇ ਦਿਲ 'ਚ ਸ਼ੌਕ ਸੀ, ਮੈਂ ਜਦੋਂ ਆਇਆ ਸੀ ਤਾਂ ਦੇਖਿਆ ਸੀ ਉਦੋਂ ਢਾਂਚਾ ਜਿਹਾ ਬਣਿਆ ਸੀ, ਅਤੇ ਮੇਰੇ ਦਿਲ 'ਚ ਇਹ ਬਹੁਤ ਸ਼ੌਕ ਸੀਗਾ ਕਿ ਇਸ ਨੂੰ ਛੱਤ ਨਹੀਂ ਸੀ ਪਈ ਵੀ ਛੱਤ ਪੈ ਜਾਵੇ ਅਤੇ ਫਿਰ ਮੈਂ ਇਸ ਗੁਰੂ ਧਾਮ ਦੇ ਦਰਸ਼ਨ ਕਰਾਂ। ਸੋ ਅੱਜ ਮੈਨੂੰ ਬਹੁਤ ਖੁਸ਼ੀ ਹੈ। ਪਹਿਲੀ ਖੁਸ਼ੀ ਤਾਂ ਇਹ ਹੈ ਕਿ ਕਈਆਂ ਮਹੀਨਿਆਂ ਮਗਰੋਂ ਸੰਗਤਾਂ ਦੇ ਦਰਸ਼ਨ ਕੀਤੇ ਹੈ। ਦੂਜੀ ਖੁਸ਼ੀ ਇਹ ਹੈ ਕਿ ਸੰਗਤਾਂ ਪਿਆਰ ਨਾਲ ਮੈਨੂੰ ਯਾਦ ਕਰਦੀਆਂ ਹਨ, ਪਿਆਰ ਭੇਜਦੀਆਂ ਹਨ, ਪਿਆਰ ਦੇ ਵਲਵਲੇ ਮੈਨੂੰ ਮਿਲਦੇ ਹਨ। ਮੈਂ ਇਸੇ ਪਿਆਰ ਦੇ ਵਲਵਲਿਆਂ ਨਾਲ, ਸੰਗਤਾਂ ਦੇ ਪਿਆਰ ਦੇ ਵਲਵਿਆਂ ਨਾਲ ਜਿਉਂਦਾ ਹਾਂ। ਉਸ ਪਿਆਰ ਦਾ ਮੈਂ ਜਵਾਬ ਨਹੀਂ ਦੇ ਸਕਿਆ, ਤੁਹਾਡੇ ਚਰਨਾਂ 'ਚ ਹਾਜ਼ਰ ਨਹੀਂ ਹੋ ਸਕਿਆ, ਮੈਨੂੰ ਬਹੁਤ ਅਫਸੋਸ ਹੈ। ਅੱਜ ਮੈਂ ਔਖਾ ਹੈ, ਮੇਰੀ ਤਬੀਅਤ ਠੀਕ ਨਹੀਂ ਹੈ, ਕਿਉਂਕਿ ਆਹ ਪਿਛਲੇ ਹਫ਼ਤੇ 'ਚ ਜਦੋਂ ਸਮਾਗਮ ਸ਼ੁਰੂ ਹੋਇਆ ਕਈ ਅਟੈਕ ਹੋ ਚੁੱਕੇ ਆ। ਫਿਰ ਵੀ ਮੈਂ ਤੁਹਾਡੇ ਪਿਆਰ ਦਾ, ਤੁਹਾਡੇ ਪਿਆਰ ਸਵਪਨਾਂ ਦਾ ਜਵਾਬ ਦੇ ਸਕਿਆ ਹੈ, ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ। ਹਾਲਤ ਮੇਰੀ ਡਾਕਟਰ ਲੋਕ ਜਾਣਦੇ ਹੈ, ਇਹ ਤਾਂ ਕਹਿੰਦੇ ਵੀ ਤੁਸੀਂ ਮੰਜੇ ਤੋਂ ਨਹੀਂ ਹਿੱਲਣਾ, ਜਦੋਂ ਮਾੜੀ ਜਿਹੀ ਖੇਚਲ ਕਰਦਾ ਹੈ ਤਾਂ ਡੁੱਬੇ ਪੈ ਜਾਂਦੇ ਹੈ, ਐਨ ਮਹਿਸੂਸ ਹੁੰਦਾ ਵੀ ਜਾਨ ਨਿਕਲ ਰਹੀ ਹੈ, ਪਰ ਫਿਰ ਵੀ ਗੁਰੂ ਘਰ ਦੇ ਸਰਦਾਲੂ, ਗੁਰੂ ਘਰ ਦੇ ਪਿਆਰੇ ਕਈ ਪ੍ਰੇਮੀ ਮਾਈਆਂ ਪੀਆਂ ਭੈਣਾਂ ਕਈ ਸੱਜਣ ਜਿਹੜੇ ਮੇਰੇ ਨਾਲ ਅੰਤਰਾਤਮਾ ਪਿਆਰ ਕਰਦੇ ਹੈ, ਉਹ ਮੇਰੀ ਸ਼ੁਭ ਇੱਛਾ ਕਰਦੇ ਹੈ, ਮੇਰੇ ਲਈ ਅਰਦਾਸਾਂ ਕਰਦੇ ਹੈ। ਮੈਂ ਅਸਲ ਦੇ ਵਿੱਚ ਅੱਜ ਕੱਲ੍ਹ ਤੁਹਾਡੇ ਅਰਦਾਸਾਂ ਦੇ ਆਸਰੇ ਜਿਉਂਦਾ, ਤੁਹਾਡੇ ਪਿਆਰ ਨਾਲ ਜਿਉਂਦਾ ਹੈ। ਇਹ ਗੁਰੂ ਦੀ ਕਿਰਪਾ ਹੈ, ਗੁਰੂ ਧੰਨ ਗੁਰੂ ਨਾਨਕ ਜੋ ਅਸੀਂ ਅਰਦਾਸ ਕਰਦੇ ਹਾਂ, ਭਾਵਨਾ ਦਿਲ 'ਚ ਹੁੰਦੀਆਂ ਹੈ, ਉਹ ਜੇ ਅੰਦਰਲੇ ਆਤਮਾ 'ਚੋਂ ਨਿਕਲੀਆਂ ਹੋਣ ਤਾਂ ਉਹ ਜ਼ਰੂਰ ਪੂਰੇ ਕਰਦੇ, ਕਿਉਂਕਿ ਇਹ ਮਨ ਦਾ ਅੰਤਰ ਆਤਮੇ ਭਾਵਨਾ ਜਿਹੜੀ ਹੁੰਦੀ ਹੈ, ਮੂੰਹ ਨਾ ਕਹੇ ਨਾ ਕਹੇ ਉਹ ਹੋਰ ਗੱਲ ਹੈ, ਪਰ ਅੰਦਰਲੀ ਭਾਵਨਾ ਤੁਰ ਪਹੁੰਚਦੀ ਹੈ ਤੇ ਗੁਰੂ ਸਾਹਿਬ ਨੂੰ ਉਹ ਮੰਨਣੀ ਪੈਂਦੀ ਹੈ। ਗੁਰੂ ਸਾਹਿਬ ਮੰਨਦੇ ਹਨ, ਸੋ ਇਹ ਤੁਹਾਡੇ ਕਿਰਪਾ ਨਾਲ, ਤੁਹਾਡੀ ਸੰਗਤਾਂ ਦੀ ਬਖਸ਼ਿਸ਼ ਨਾਲ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਮੈਂ ਤੁਹਾਡੇ ਸਾਹਮਣੇ ਖਲੋਤਾ ਹਾਂ। ਵਰਨਾ ਹੁਣ ਨੂੰ ਕਰੇਦਾ ਆ, ਮੈਨੂੰ 14 ਸਾਲ ਵਾਧੂ ਮਿਲੇ ਹੈ, ਮੈਂ 72 ਸਾਲ ਦੀ ਉਮਰ ਵਿੱਚ ਚਲੇ ਜਾਣਾ ਸੀ ਆਪਣੀ, ਅਤੇ ਮੈਨੂੰ ਹੁਣ 87 ਸਾਲ ਹੋ ਗਏ, 15 ਸਾਲ ਵਾਧੂ। ਇਹ ਤੁਹਾਡੀਆਂ ਅਰਦਾਸਾਂ ਦਾ ਸਦਕਾ ਹੈ। ਹੁਣ ਮੈਂ ਕਹਾਂਗਾ, ਤੁਹਾਡੇ ਪਾਸ ਅਰਜ਼ ਕਰਾਂਗਾ ਕਿ ਸਰੀਰ ਮੇਰਾ ਜਰਜਰਾ ਹੋ ਗਿਆ ਹੈ, ਖੇਚਲ ਨਹੀਂ ਸਾਰ ਸਕਦਾ, ਅਤੇ ਸੰਗਤਾਂ ਦੇ ਦਰਸ਼ਨ ਪ੍ਰਸ਼ਨ ਕਰਨ ਨਾਲ, ਸੰਗਤਾਂ ਦੀ ਸੇਵਾ ਕਰਦਿਆਂ ਹੋਇਆਂ ਮੈਨੂੰ ਬਹੁਤ ਜ਼ਿਆਦਾ ਖੇਚਲ ਹੁੰਦੀ ਹੈ। ਇਸ ਵਾਸਤੇ ਅਰਦਾਸ ਹੈ ਕਿ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਤੁਸੀਂ ਮੇਰੇ ਇਸ ਜਰਜਰੇ ਸਰੀਰ ਲਈ ਅਰਦਾਸਾਂ ਨਾ ਕਰਿਆ ਕਰੋ। ਔਰ ਮੇਰੀ ਹਾਲਤ ਤਰਸਯੋਗ ਹੈ, ਤੁਸੀਂ ਮੇਰੇ ਤਰਸ ਕਰੋ। ਮੈਨੂੰ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਇੱਕ ਮਾਈ ਨੇ ਪੁੱਛਿਆ, ਉਦੋਂ ਮੈਂ ਜਾਣ ਨੂੰ ਕਹਿੰਦਾ ਸੀ ਮੇਰੀ ਤਾਂ ਉਮਰ ਥੋੜ੍ਹੀ ਜਿਹੀ ਰਹਿ ਗਈ ਹੈ, ਤਾਂ ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਜੇ ਚਾਲੇ ਪਾਏ ਤਾਂ ਫਿਰ ਕਦੋਂ ਕਿਵੇਂ ਮਿਲੋਗੇ। ਮੈਂ ਕਿਹਾ ਵੀ ਇਹ ਜਿਹੜੀ ਗੱਲ ਸਵਾਲ ਕਰਦੇ ਹੋ ਇਹ ਮੇਰੇ ਇਖਤਿਆਰ ਦੀ ਨਹੀਂ, ਇਹ ਧੰਨ ਗੁਰੂ ਨਾਨਕ ਜਾਣਦਾ। ਪਰ ਫਿਰ ਵੀ ਕਹਿੰਦੇ ਵੀ ਗੱਲ ਸੁਣੋ, ਕਹਿੰਦੇ ਅੰਤਕਾਲ ਜੈਸੇ ਸਿਮਰੇ ਕੋਈ, ਉਹ ਜਿਹਾ ਬਣ ਕੇ ਆ ਜਾਂਦਾ ਅੰਤਕਾਲ, ਅਤੇ ਮੇਰੇ ਹਿਰਦੇ ਵਿੱਚ ਇਹਨਾਂ ਸੰਗਤਾਂ ਲਈ ਇਤਨਾ ਪਿਆਰ ਹੈ, ਇਹ ਕਈਆਂ ਨੇ ਤਾਂ ਇਸ ਪਿਆਰ ਨੂੰ ਮਹਿਸੂਸ ਕੀਤਾ ਹੈ, ਜਾਣਿਆ ਹੈ, ਰੀਅਲਾਈਜ਼ ਕੀਤਾ ਹੈ। ਹੋਰ ਮੇਰੇ 'ਚ ਕੋਈ ਗੁਣ ਹੈ ਕਿ ਨਹੀਂ ਹੈ ਪਤਾ ਨਹੀਂ, ਪਰ ਆਹ ਜ਼ਰੂਰ ਹੈ ਕਿ ਮੇਰੇ ਅੰਦਰ ਸਤਿਗੁਰੂ ਨਾਨਕ ਨੇ ਪਿਆਰ ਦੀ ਕਣੀ ਬਖਸ਼ੀ ਹੈ। ਇਹ ਪਿਆਰ ਦੀ ਕਣੀ ਇਹ ਮੈਂ ਵੰਡਦਾ ਜਾਣਾ, ਢੋਟ ਨਾ ਆਵੇ ਵੱਧੋ ਜਾਈ। ਇਹ ਇੰਨੀ ਵੱਧ ਗਈ ਹੈ ਕਿ ਦੇਸ਼ਾਂ ਪ੍ਰਦੇਸਾਂ ਵਿੱਚ ਸਾਰੀ ਦੁਨੀਆਂ 'ਚ ਇਹ ਪਿਆਰ ਦੀ ਕਣੀ ਦੀ ਖੁਸ਼ਬੋ, ਇਹ ਮੇਰਾ ਪਿਆਰ ਨਹੀਂ ਹੈ, ਧਿਆਨ ਕਰੋ, ਇਹ ਗੁਰੂ ਨਾਨਕ ਦਾ ਪਿਆਰ ਹੈ, ਗੁਰੂ ਨਾਨਕ ਦੇ ਪਿਆਰ ਦੀ ਖੁਸ਼ਬੋ ਹੈ। ਜਿਸ ਨੂੰ ਲੱਗ ਜਾਵੇ, ਜਿਸ ਨੂੰ ਇਨਫੈਕਸ਼ਨ ਹੋ ਜਾਵੇ, ਉਹ ਗਾਂ ਫਿਰ ਇਨਫੈਕਸ਼ਨ ਪਿਆ ਹੁੰਦਾ ਹੈਗਾ ਤੇ ਬੁੱਢਾ ਪਾਰਾ ਬਹੁਤ ਮੋਸਟ ਪ੍ਰੋਫਿਟੇਬਲ ਬਣ ਗਿਆ ਹੈ, ਬਹੁਤ ਲਾਭਦਾਇਕ ਬਣ ਗਿਆ ਹੈ। ਨਾਨਕ ਪਿਆਰ ਉਸਦਾ ਪ੍ਰਤੱਖ ਸਬੂਤ ਆ ਦੇਖ ਲਓ, ਉਹਦਾ ਪ੍ਰਤੱਖ ਸਬੂਤ ਹੋਰ ਨਾ ਮੁਲਕਾਂ 'ਚ ਜਾ ਕੇ ਦੇਖ ਲਓ, ਪ੍ਰਦੇਸਾਂ 'ਚ ਜਾ ਕੇ ਦੇਖ ਲਓ, ਨਾਨਕ ਪਿਆਰ ਦੀ ਖੁਸ਼ਬੋ ਸਾਰੀ ਦੁਨੀਆਂ 'ਚ ਫੈਲ ਗਈ ਹੈ। ਅਤੇ ਇਹ ਤਾਂ ਇਉਂ ਹੁੰਦੀ ਨਾ, ਇੱਕ ਨੂੰ ਜ਼ੁਕਾਮ ਲੱਗ ਜਾਵੇ ਅਤੇ ਉਹ ਇਨਫੈਕਸ਼ਨ ਦੋ ਨੂੰ ਲੱਗ ਜਾਂਦਾ, ਚੌਂ ਨੂੰ ਲੱਗ ਜਾਵੇ, ਉਹ ਗਾਹਾਂ 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 ਫੈਲਾਈ ਜਾਂਦਾ ਹੈ। ਪਰ ਇਹ ਦੁਨੀਆਂ ਦੇ ਜਿਹੜੇ ਹੈਗੇ ਇਨਫੈਕਸ਼ਨ, ਇਹਦਾ ਤਾਂ ਕੋਈ ਇਲਾਜ ਹੈ, ਇਹ ਤਾਂ ਨਾਨਕ ਪਿਆਰ ਦਾ ਜੇ ਇਨਫੈਕਸ਼ਨ ਹੋ ਜਾਵੇ ਕਿਸੇ ਨੂੰ ਤਾਂ ਉਹ ਫਿਰ ਉਹਦੇ ਵੱਸ ਦੀ ਗੱਲ ਨਹੀਂ ਹੈ, ਗਾਹਾਂ ਆਪੇ ਹੀ ਖੁਸ਼ਬੋ ਨੂੰ ਫੁੱਲ ਨੂੰ ਹੁਕਮ ਦੇਣ ਦੀ ਆਏ, ਇਸ਼ਤਿਹਾਰ ਕਰਨ ਦੀ ਜ਼ਰੂਰਤ ਨਹੀਂ ਹੈ, ਫੁੱਲ ਤਾਂ ਆਪਣੇ ਆਪ ਹੀ ਉਹਦੀ ਖੁਸ਼ਬੋ ਫੈਲਦੀ ਹੈ। ਇਹ ਖੁਸ਼ਬੋ ਇਹ ਨਾਨਕ ਪਿਆਰ ਦੀ ਹੈ, ਜਿਹਨੂੰ ਲੋਕ ਸਮਝਦੇ ਨਹੀਂ ਹੈ। ਕੋਈ ਕਹਿੰਦਾ ਕਾਲਾ ਜਾਦੂ ਹੈ, ਜਿਹੜਾ ਇੰਨਾ ਚਲਾ ਜਾਂਦਾ ਉਹ ਫਸ ਜਾਂਦਾ, ਭਾਈ ਕਾਂ ਨੂੰ ਕਾਲਾ ਜਾਦੂ ਤਾਂ ਚਿੱਟਾ ਜਾਦੂ ਹੈ ਨਾਨਕ ਦਾ। ਅਤੇ ਫਿਰ ਜੇ ਇਨਫੈਕਸ਼ਨ ਹੋ ਜਾਵੇ ਤੇ ਫਿਰ ਉਹ ਆਪ ਹੀ ਗੁਲਾਬ ਦਾ ਫੁੱਲ ਬਣ ਜਾਂਦਾ, ਗਾਂ ਖੁਸ਼ਬੋ ਤੁਰੀ ਜਾਂਦੀ ਹੈ, ਫੈਲੀ ਜਾਂਦੀ ਹੈ ਬਗੈਰ ਕਹੇ ਤੋਂ। ਇਹ ਆਹ 30 ਸਾਲ ਹੋ ਗਏ ਪੰਜਾਬ ਦੇ ਵਿੱਚ, ਇਹ ਥੋੜ੍ਹੇ ਜਿਹੇ ਬੰਦਿਆਂ ਨਾਲ ਥੋੜ੍ਹੀ ਜਿਹੀ ਸੰਗਤ ਨਾਲ ਸ਼ੁਰੂ ਹੋਇਆ ਸੀ, ਹੁਣ ਸਾਰੀ ਦੁਨੀਆਂ 'ਚ ਫੈਲ ਗਈ ਖੁਸ਼ਬੋ। ਇਹਨੂੰ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ, ਅਖਬਾਰ ਛਾਪਣ ਦੀ ਲੋੜ ਨਹੀਂ, ਆਪੇ ਪਏ ਫੈਲਦੀ ਹੈ। ਸੋ ਮੈਂ ਹੁਣ ਕਹਾਂਗਾ ਇਹ, ਉਹ ਮਾਈ ਨੇ ਮੈਨੂੰ ਕਿਹਾ, ਕਹਿੰਦੇ ਜੀ ਇਹ ਤੁਸੀਂ ਫਿਰ ਆ ਗਏ ਆਏ ਦੁਨੀਆਂ 'ਤੇ ਤਾਂ ਅਸੀਂ ਕਿਸ ਤਰ੍ਹਾਂ ਤੁਹਾਨੂੰ ਲੱਭਾਂਗੇ, ਤੁਹਾਡੀ ਨਿਸ਼ਾਨੀ ਕੀ ਹੈ, ਹੋਏਗੀ ਨਿਸ਼ਾਨੀ ਕੀ ਹੋਊਗੀ? ਮੈਂ ਕਿਹਾ ਨਿਸ਼ਾਨੀ ਇਹ ਹੋਈ ਹੈ ਕਿ ਜੋ ਕੁਛ ਮੇਰੇ ਅੰਦਰ ਹੋਣ ਹੈਗਾ ਅੰਤਕਾਲ, ਜੋ ਕੁਛ ਮੇਰੇ ਅੰਦਰ ਹੈ ਇਹ ਕੁਛ ਜਿਹਦੇ ਵਿੱਚ ਤੁਸੀਂ ਬੱਚੇ ਵਿੱਚ ਦੇਖੋਗੇ ਉਹ ਮੇਰੀ ਰੂਹ ਹੀ ਹੋਊਗੀ। ਕਹਿੰਦੀ ਫਿਰ ਜੀ ਹਰਕਤ ਕੀ ਹੋਊ? ਮੈਂ ਕਿਹਾ ਲੋਕ ਬੱਚੇ ਤਾਂ ਸਿਰਫ ਆਪਣੀ ਮਾਂ ਦੀ ਗੋਦ ਜਾਂਦੇ ਹੈ, ਮੈਂ ਸਾਰੇ ਵੀ ਗੋਦ ਵਿੱਚ ਜਾਇਆ ਕਰੂੰਗਾ ਰੁੜ ਰੁੜ ਕੇ। ਸੋ ਇਹ ਉਹਦੀ ਮਰਜ਼ੀ ਹੈ, ਮੈਂ ਤਾਂ ਪਿਆਰ ਇੱਥੇ ਮਾਣਿਆ ਹੈ, ਨਾਨਕ ਪਿਆਰ ਮਾਣਿਆ, ਮੇਰਾ ਪਿਆਰ ਨਹੀਂ ਹੈ, ਬਖਸ਼ਿਆ ਹੋਇਆ ਬਖਸ਼ਿਸ਼ ਹੈ, ਇੱਥੇ ਮਾਣਿਆ ਹੈ ਅਤੇ ਗਾਹਾਂ ਵੀ ਇਹੀ ਸੇ ਪਿਆਰ 'ਚ ਰਹਿਣਾ, ਇਹੀ ਸਮੁੰਦਰ ਹੈ, ਇਹੀ ਨਾਮ ਹੈ, ਇਹੀ ਸ਼ਬਦ ਹੈ, ਇਹ ਗੁਰੂ ਨਾਨਕ ਦੇ ਦਰ ਘਰ ਦੀ ਬਹੁਤ ਵੱਡੀ ਦਾਤ ਹੈ। ਕਿਉਂਕਿ ਹੁਣ ਇਹ ਕਿੱਡੀ ਵੱਡੀ ਦਾਤ ਹੈ ਕਿ ਨਾ ਕਿ ਇਹਦੇ ਜਾਦੂ ਆ ਲੋਕਾਂ ਦੀ, ਹਾਂ ਮੰਨਦੇ ਸਾਨੂੰ ਬਹੁਤ ਕੁਛ ਕਹਿੰਦੇ ਹੈ, ਪਰ ਉਹ ਕਹਿੰਦੇ ਵੀ ਜਿਹੜਾ ਇੱਕ ਵਾਰੀ ਚਲਾ ਜਾਵੇ ਮੁੜਕੇ ਨਹੀਂ ਤੋਂ ਆਉਂਦਾ, ਉੱਥੇ ਫਸ ਜਾਂਦਾ ਹੈ, ਪਤਾ ਨਹੀਂ ਇਹ ਕਾਲਾ ਜਾਦੂ ਕਰਦੇ ਆ ਕੀ ਕਰਦੇ ਆ, ਦੇਖੋ ਜਾਏ ਉਹਨਾਂ ਕਿਤੇ ਫਸ ਜਾਓਗੇ। ਹਾਂ ਭਾਈ ਗੁਰੂ ਨਾਨਕ ਦੇ ਜਾਦੂ 'ਚ ਇੰਨਾ ਜ਼ੋਰ ਹੈ ਅਤੇ ਬਸ ਫਸਾ ਲੈਂਦਾ ਗੁਰੂ ਨਾਨਕ, ਕਾਹ ਨਾ ਫਸਾਉਂਦਾ, ਆਪਣੇ ਪਿਆਰ ਨਾਲ, ਆਪਣੀ ਬਖਸ਼ਿਸ਼ ਨਾਲ, ਆਪਣੇ ਨਾਮ ਨਾਲ ਕੌਣ ਹਿੱਲ ਸਕਦਾ ਹੈ। ਹੁਣ ਤੁਸੀਂ ਕਈਆਂ ਇੱਕ ਲੜਕੀ ਛੋਟੀ ਜੀ ਮੇਰੇ ਕੋਲ ਆਈ, ਕਹਿੰਦੀ ਜੀ ਗੁਰੂ ਨਾਨਕ ਸੁਣ ਲੈਂਦਾ। ਮੈਂ ਹਾਂ ਸੁਣ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, 20 ਸਾਲ 25 ਸਾਲ ਪਿੰਡ ਦੀ ਕੁੜੀ, ਕਹਿੰਦੀ ਜੀ ਹਾਂ। ਮੈਂ ਕਿਹਾ ਹਾਂ ਜੀ, ਸੱਚੀ ਦਿਲੋਂ ਕੋਈ ਅਰਦਾਸ ਕਰੇ, ਅੰਤਰਾਤਮੇ ਅਰਦਾਸ ਕਰੇ, ਇਸ ਤਰ੍ਹਾਂ ਬੋਲ ਕੇ ਤੋਂ ਬਗੈਰ ਵੀ ਅਰਦਾਸ ਜਿਹੜੀ ਅੰਤਰਾਤਮੇ ਮੰਨੀ ਜਾਂਦੀ ਹੈ। ਕਿਉਂਕਿ ਗੁਰੂ ਨਾਨਕ ਅੰਦਰ ਬੈਠਾ ਨਾ। ਤੇ ਫਿਰ ਥੋੜੀ ਦੇਰ ਕਿੰਨਾ ਚਿਰ ਬਾਅਦ ਫਿਰ ਮੇਰੇ ਕੋਲ ਆਈ, ਕਹਿੰਦੀ ਜੀ ਮੈਂ ਤਾਂ ਅਰਦਾਸ ਕਰਕੇ ਆਈ ਹਾਂ। ਮੈਂ ਕੀ ਅਰਦਾਸ ਕੀਤੀ ਹੈ? ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ। ਕੀ ਅਰਦਾਸ ਕੀਤੀ ਹੈ? ਕਹਿੰਦੀ ਮੇਰੀ ਅੱਧੀ ਉਮਰ ਤੁਹਾਨੂੰ ਲੱਗ ਜਾ। ਮੈਂ ਕਿਹਾ ਤੂੰ ਤਾਂ ਬਹੁਤ ਭਾਰੀ ਗਲਤੀ ਕੀਤੀ ਬਈ, ਤੂੰ ਤਾਂ ਪਾਣੇ ਤੋਂ ਖਿਲਾਫ ਇਹ। ਕਹਿੰਦੀ ਮੈਨੂੰ ਤਾਂ ਪਤਾ ਨਹੀਂ ਪਾਣਾ ਪੂਣਾ ਕੀ ਹੁੰਦਾ, ਮੇਰਾ ਜੀ ਕਰਦਾ ਵੀ ਤੁਸੀਂ ਜਿਉਂਦੇ ਰਹੋ ਤੇ ਸਾਡਾ ਕੀ ਹੈ ਇੱਥੇ ਦੁਨੀਆਂ ਤੇ। ਮੈਂ ਕਿਹਾ ਵੀ ਹਾਂ, ਜਿਉਣਾ ਤੇ ਸਦਾ ਕਿਸੇ ਨੇ ਵੀ ਇੱਥੇ ਸਦਾ ਲਈ ਨਹੀਂ ਜਿਉਣਾ। ਪਰ ਅੱਛਾ ਹੁਣ ਤੂੰ ਕਰ ਬੈਠੀ ਹੈ, ਜਾ ਉਹ ਵਾਪਸ ਲੈ ਲਾ। ਖੈਰ ਹੋਰ ਪਤਾ ਨਹੀਂ ਉਹ ਹੈਗੀ ਬੀਬੀ ਹੈ ਜਖਮ ਨਹੀਂ ਕਿੱਥੇ ਵਿਆਈ ਵੀ ਗਈ। ਖੈਰ ਮੈਂ ਹੁਣ ਮੈਥੋਂ ਬੋਲ ਨਹੀਂ ਹੁੰਦਾ ਤੁਹਾਡੇ ਪਿਆਰ ਨਾਲ, ਨਾਨਕ ਪਿਆਰ ਨਾਲ ਮੇਰਾ ਅੰਦਰ ਬਾਹਰ ਵਿਜਿਆ ਪਿਆ ਹੈ। ਵਾਹਿਗੁਰੂ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੁਸੀਂ ਵੀ ਮੈਂ ਮਹਿਸੂਸ ਕਰ ਰਿਹਾ ਹੈ, ਮੇਰੇ ਖਿਆਲ ਵਿੱਚ ਤੁਹਾਡੇ ਅੰਦਰ ਵੀ ਇਹ ਨਾਨਕ ਪਿਆਰ ਦੀ ਰੌਂਗ ਚੱਲ ਰਹੀ ਹੋਏਗੀ ਇਸ ਵੇਲੇ। ਇਸ ਨੂੰ ਕੀ ਕਹੀਏ, ਕਹਿਣ ਦੀ ਕੋਈ ਨਹੀਂ, ਇਹ ਤਾਂ ਕਿਰਪਾ ਹੈ, ਬਖਸ਼ਿਸ਼ ਹੈ ਗੁਰੂ ਘਰ ਦੀ। ਸੋ ਤੁਸੀਂ, ਮੈਂ ਤੁਹਾਨੂੰ ਵਧਾਈਆਂ ਦਿੰਦਾ, ਕਾਹਦੀਆਂ? ਮੁੰਡੇ ਕੁੜੀ ਹੋਣ ਦੀਆਂ ਨੀ। ਮੈਂ ਤੁਹਾਨੂੰ ਵਧਾਈਆਂ ਦਿੰਦਾ ਕਿ ਤੁਸੀਂ ਕਿੰਨੇ ਪਿਆਰ ਵਿੱਚ, ਕਿੰਨੇ ਰੰਗ ਵਿੱਚ, ਕਿੰਨੇ ਪਿਆਰ ਦੀ ਖਿੱਚ ਵਿੱਚ ਇੱਥੇ ਇਕੱਠੇ ਹੋਏ ਹੋ। ਫਿਰ ਇੰਨੀ ਸਰਦੀ ਵਿੱਚ ਬੱਚਿਆਂ ਘਰ ਛੱਡ ਕੇ, ਬੱਚਿਆਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਇੱਥੇ ਆਏ ਹੋ? ਮੈਂ ਤਾਂ ਤੁਹਾਡੇ ਵਾਰੇ ਵਾਰੇ ਜਾਣਾ ਤੁਹਾਡੇ ਤੋਂ ਕਿ ਤੁਸੀਂ ਇੰਨੇ ਠੱਕੇ ਵਿੱਚ ਇੱਥੇ ਆ ਕੇ ਲਾਹਾ ਲੈਣ ਆਏ ਹੋ ਤੇ ਗਾਹਾਂ ਇਹੀ ਵਾਈਬ੍ਰੇਸ਼ਨ ਲੈ ਕੇ ਜਾਓਗੇ ਤੇ ਘਰ 'ਚ ਵੀ ਤੁਹਾਡੇ ਉੱਥੇ ਰੰਗ ਲੱਗਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਆਉਣ ਦੀ, ਤੁਹਾਡਾ ਆਉਣਾ, ਸੰਗਤ ਵਿੱਚ ਹਾਜ਼ਰ ਹੋਣਾ, ਇਹ ਜੀ ਠੰਡ ਵਿੱਚ ਹਾਜ਼ਰ ਹੋਣਾ, ਇਹ ਤਾਂ ਮੈਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਉਹ ਮੇਰੇ ਸਿਰ ਮੱਥੇ ਤੇ। ਧੰਨ ਗੁਰੂ ਨਾਨਕ, ਇਹ ਗੁਰੂ ਨਾਨਕ ਦੀ ਤੁਹਾਡੇ ਤੇ ਕਿਰਪਾ ਹੈ। ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗਤ ਰੱਖਣੇ ਸਾਧੂ ਬੈਠੇ ਹੈ। ਕਿਰਪਾ, ਇਹ ਕਿਰਪਾ ਹੈ, ਬਖਸ਼ਿਸ਼ ਹੈ। ਦੁਨੀਆਂ ਜਲ ਰਹੀ ਹੈ, ਸੜ ਰਹੀ ਹੈ ਮਾਇਆ ਨਾਲ, ਇਹ ਸੜ ਰਹੀ ਇਹ ਦੁਨੀਆਂ ਨੇ ਤਾਂ ਮਾਇਆ ਤਾਰੀਆਂ ਨੇ ਤਾਂ ਸੜਨਾ ਹੈ। ਸਾਨੂੰ ਤਾਂ ਹੁਣ ਧਰਮਾਂ ਨੂੰ ਵੀ ਅੱਗ ਲੱਗ ਗਈ ਹੈ, ਕਿੱਥੇ ਭੱਜ ਕੇ ਜਾਈਏ? ਸੋ ਇਹ ਫਿਰ ਵੀ ਗੁਰੂ ਨਾਨਕ ਦੀ ਅਪਾਰ ਕਿਰਪਾ ਹੈ ਕਿ ਸੰਗਤਾਂ ਇੱਥੇ ਇਕੱਠੀਆਂ ਹੋਈਆਂ। ਹੁਣ ਤੁਸੀਂ ਇਹ ਨਾਨਕ ਪਿਆਰ ਦੇ ਰਸ, ਨਾਨਕ ਪਿਆਰ ਦਾ ਰੰਗ, ਇਹ ਜਿਹੜਾ ਤੁਹਾਨੂੰ ਇੱਥੇ ਰਿਨਿਊ ਹੋਇਆ, ਨਵੇਂ ਸਿਰੇ ਨਵਾਂ ਰੰਗ ਚੜਿਆ, ਜਿਹੜਾ ਇਹ ਘਰ ਲੈ ਕੇ ਜਾਓ। ਇਹ ਧੰਨ ਗੁਰੂ ਨਾਨਕ ਕਹਿੰਦੇ ਕਰ ਜਾਓ, ਕਰਦੇ ਅੱਗੇ ਵਾਯੂ ਕਰਦਾ ਵਾਯੂ ਮੰਡਲ ਹੀ ਬਦਲਦੇ ਹੋ। ਉਹ ਬਦਲਿਆ ਹੈ ਕਈਆਂ ਘਰਾਂ ਦਾ, ਤੇ ਫਿਰ ਅਗਲੇ ਸਮਾਗਮ ਵਾਸਤੇ ਕਿੰਨੇ ਤੰਗ ਨਾਲ ਫਿਰ ਤੁਸੀਂ ਤਿਆਰ ਹੁੰਦੇ ਹੋ, ਇੱਥੇ ਆਉਂਦੇ ਹੋ ਬਖਸ਼ਾਂ ਇੱਥੇ ਹੀ ਨਹੀਂ ਦੇਸਾਂ ਪ੍ਰਦੇਸਾਂ ਵਿੱਚ ਵੀ ਇਸ ਤਰ੍ਹਾਂ ਖਿੱਚਾਂ ਪੈ ਰਹੀਆਂ ਕਈਆਂ ਨਾਲ। ਉਹ ਕਹਿੰਦਾ ਅਮਰੀਕਾ ਵਾਲੇ ਮੁੰਡੇ ਕੁੜੀਆਂ ਜਿਹੜੇ ਕਿ ਬਿਲਕੁਲ ਧਰਮ ਤੋਂ ਨਾ ਵਾਕਿਫ, ਗੁਰਬਾਣੀ ਤੋਂ ਨਾ, ਗੁਰੂ ਤੋਂ, ਘਰ ਤੋਂ, ਰੱਬ ਤੋਂ ਨਾ ਵਾਕਿਫ, ਉਹਨਾਂ ਦੀ ਮੈਨੂੰ ਚਿੱਠੀਆਂ ਆਉਂਦੀਆਂ, ਕਹਿੰਦੇ ਜੀ ਹੁਣ ਤੁਸੀਂ ਪਤਾ ਨਹੀਂ ਸਾਡੇ ਜੀਵਨ ਵਿੱਚ ਕੀ ਬਦਲੀ ਲਿਆਂਦੀ, ਇੰਨਾ ਬਦਲ ਗਿਆ ਤੇ ਹੁਣ ਉਹ ਮੁੰਡੇ ਕੁੜੀ ਯਾਦ ਰੱਖੋ, ਮੁੰਡੇ ਕੁੜੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਰੱਬ ਕੀ ਚੀਜ਼ ਹੈ, ਬਾਣੀ ਕੀ ਚੀਜ਼ ਹੈ ਤੇ ਗੁਰਦੁਆਰਾ ਕੀ ਚੀਜ਼ ਹੈ, ਉੱਥੇ ਕੀ ਹੁੰਦਾ ਇਹ ਵੀ ਨਹੀਂ ਪਤਾ। ਉਹ ਬਾਣੀ ਨਹੀਂ ਜਾਣਦੇ, ਪੰਜਾਬੀ ਨਹੀਂ ਜਾਣਦੇ, ਉਹਨਾਂ ਦੇ ਚਿੱਠੀਆਂ ਆਉਂਦੀਆਂ ਹੁਣ ਤੱਕ ਕਹਿੰਦੀ ਪਤਾ ਨਹੀਂ ਕੀ। ਤੇ ਇੱਥੇ ਸੰਗਤ ਵਿੱਚ ਇੰਨੀ ਛੋ ਲੱਗੀ ਹੈ, ਇੰਨੀ ਇਨਫੈਕਸ਼ਨ ਹੋ ਗਈ ਹੈ, ਤੇ ਹੁਣ ਅਸੀਂ ਇੱਕ ਖਤਮ ਹੁੰਦਾ ਹੈ ਸਮਾਗਮ, ਉਸ ਰੰਗ ਮਾਣਦੇ ਹੈ ਤੇ ਅਗਲੇ ਦੀ ਡੇਟ ਦੀ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ, ਉਦੋਂ ਤੋਂ ਹੀ ਤਾਂਘ ਨਾਲ ਤਿਆਰੀ ਕਰਨ ਦੀ। ਕਦੋਂ ਉਹ ਦਿਨ ਆਵੇ ਤੇ ਫਿਰ ਸੰਗਤਾਂ 'ਚ ਜਾਈਏ। ਉਹ ਸੰਗਤਾਂ 'ਚ ਕੁਛ ਹੈ ਨਾ, ਪਿਆਰ ਹੈ, ਛੋ ਹੈ, ਕੋਈ ਰਸ ਹੈ, ਕੋਈ ਸਵਾਦ ਹੈ ਜਿਹੜਾ ਤੁਹਾਨੂੰ ਮਜ਼ਮਾ ਚੋਂ ਨਹੀਂ ਮਿਲ ਸਕਦਾ, ਕਿਉਂਕਿ ਮਜ਼ਮਾ 'ਚ ਪਿਆਰ ਨਹੀਂ ਰਹਿ ਗਿਆ, ਇਹ ਦੁਨੀਆਂ 'ਚ ਤਾਂ ਹੈ ਹੀ ਨਹੀਂ। ਜਿੱਥੇ ਪਿਆਰ ਹੈ ਉੱਥੇ ਰੱਬ ਹੈ, ਉੱਥੇ ਮਜ਼ਬ ਹੈ। ਅੱਛਾ ਜੀ, ਸਵੇਰੇ ਤੁਸੀਂ ਵਿਦਾ ਹੋਣਾ ਹੈ, ਤੁਹਾਨੂੰ ਵਧਾਈਆਂ ਹੋਣ ਕਿ ਤੁਸੀਂ ਇੰਨਾ ਲਾਹਾ ਖੱਟ ਕੇ ਚੱਲਿਓ। ਇਹਦਾ ਵਣਜ ਕਰਿਆ ਕਰੋ, ਵਪਾਰ ਕਰਿਆ ਕਰੋ। ਕੀ ਵਪਾਰ ਹੈ, ਇਹ ਸਹਿ ਸੁਭਾਅ ਹੁੰਦਾ ਹੈ, ਨਾ ਨੋਟ ਗਿਣਨੇ ਪੈਂਦੇ ਹੈ, ਨਾ ਸੌਦਾ ਕਰਨਾ ਪੈਂਦਾ ਹੈ, ਆਪੇ ਹੀ ਹੋ ਹੀ ਜਾਂਦਾ ਹੈ। ਹਾਂ, ਬਸ਼ਰਤੇ ਕਿ ਤੁਹਾਡੀ ਜੇਬ ਵਿੱਚ ਨਾਵਾ ਹੋਵੇ ਸਹੀ, ਉਹ ਪਿਆਰ ਹੋਵੇ ਸਹੀ, ਫਿਰ ਤੁਹਾਡੇ ਕੋਲੋਂ ਖੁਸ਼ਬੂ ਦੇ ਖੁਸ਼ਬੂ ਮੱਲੋ ਮੱਲੀ ਫੈਲੇਗੀ ਤੁਹਾਡੇ ਅੰਦਰ, ਜੇ ਨਾਨਕ ਪਿਆਰ ਹੋਵੇ ਸਹੀ। ਸੋ ਮੈਂ ਹੁਣ ਥੱਕ ਗਿਆ ਹੈ, ਮੇਰੀ ਹਾਲਤ ਆਉਣ ਵਾਲੀ ਨਹੀਂ ਸੀ, ਅੱਜ ਮੈਂ ਸਵੇਰੇ ਕੁਛ ਪ੍ਰਬੰਧਕਾਂ ਨਾਲ ਗੱਲਾਂ ਕੀਤੀਆਂ, ਉਹ ਨਾ ਮੈਂ ਥੱਕ ਗਿਆ ਸੀਗਾ, ਮੇਰੇ ਹਾਰਟ ਤਕਲੀਫ ਹੋਈ। ਫਿਰ ਮੈਂ ਕਿਹਾ ਵੀ ਅੱਜ ਦਾ ਦਿਨ ਹੀ ਹੈ, ਅੱਜ ਜ਼ਰੂਰ ਦਰਸ਼ਨ ਕਰਨੇ ਸੰਗਤਾਂ ਦੇ। ਹੁਣ ਇਸ ਤੋਂ ਗਾਹਾਂ ਗੁਰੂ ਨਾਨਕ ਜਾਣਦਾ, ਜੇ ਉਹਨੂੰ ਮਨਜ਼ੂਰ ਹੋਇਆ ਤਾਂ ਫਿਰ ਤੁਹਾਡੇ ਦਰਸ਼ਨ ਕਰਾਂਗੇ। ਮੈਨੂੰ ਇੰਨੀ ਗੱਲ ਮੈਂ ਤੁਹਾਡੇ ਚਰਨਾਂ 'ਚ ਅਰਜ਼ ਕਰਦਾ ਹਾਂ ਕਿ ਮੈਨੂੰ ਜ਼ਰਾ ਖੇਚਲ ਘੱਟ ਦਿਆ ਕਰੋ, ਹੁਣ ਮੈਂ ਖੇਚਲ ਸਾੜਨ ਦੇ ਲਾਇਕ ਨਹੀਂ। ਜਦੋਂ ਤੁਸੀਂ ਆ ਜਾਂਦੇ ਹੋ, ਜਦੋਂ ਤੁਹਾਡੀਆਂ ਚਿੱਠੀਆਂ ਮੈਨੂੰ ਆਉਂਦੀਆਂ, ਤਾਂ ਮੇਰੀ ਹਾਲਤ ਜਿਹੜੀ ਹੈ ਉਹ ਵਿਛੜੀ ਹੋਈ ਮਾਂ ਵਰਗੀ ਹੋ ਜਾਂਦੀ ਹੈ। ਫਿਰ ਮੈਨੂੰ ਇਹ ਨਹੀਂ ਸੋਚਦਾ ਕਿ ਮੇਰੀ ਹਾਲਤ ਕੀ ਹੈ, ਫਿਰ ਮੇਰਾ ਜੀ ਕਰਦਾ ਜਿਸ ਤਰ੍ਹਾਂ ਤਾ ਕੇ ਮਾਂ ਮਿਲਦੀ ਹੈ ਬੱਚੇ ਨੂੰ, ਇਸ ਤਰ੍ਹਾਂ ਤਾ ਕੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹੈਗਾ, ਪਰ ਮੇਰੀ ਸਿਹਤ ਅਲਾਓ ਨਹੀਂ ਕਰਦੀ। ਸੋ ਬਈ ਮਿਲਣ ਦਾ ਵੀ ਮੈਂ ਤੁਹਾਡੇ ਕੋਲ ਅਰਜ਼ ਕਰਾਂਗਾ ਕਿ ਕਦੇ ਕਦਾਈ ਆ ਕੇ ਦਰਸ਼ਨ ਦੇ ਕਰੋ। ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਨਹੀਂ ਮਿਲਣਾ ਮੰਗਦੀ, ਪਿਆਰ ਨਹੀਂ ਦੇਣਾ ਮੰਗਦੀ, ਪਿਆਰ ਨਹੀਂ ਦੇਣਾ ਮੰਗਦੀ? ਕਿਹੜੀ ਮਾਂ ਜਿਹੜੀ ਚਿੱਠੀ ਆਈ ਹੋਵੇ ਤਾਂ ਜਵਾਬ ਨਾ ਦੇਵੇ? ਉਹੀ ਹਾਲਤ ਮੇਰੀ ਹੈ, ਜਦੋਂ ਤੁਹਾਡੇ ਮੈਂ ਦਰਸ਼ਨ ਕਰਦਾ ਜੀ ਕਰਦਾ ਹੁੰਦਾ ਆਪਣਾ ਆਪਾ ਬਾਹਰ ਦਿਆਂ, ਜਦੋਂ ਚਿੱਠੀ ਆਉਂਦੀ ਹੈ ਤਾਂ ਮੇਰਾ ਜੀ ਕਰਦਾ ਹੋਇਆ ਅਜਿਹੀ ਚਿੱਠੀ ਆਈ ਹੈ, ਜਿਸ ਪਲੀਨ 'ਤੇ ਆਈ ਹੈ, ਜਿਸ ਆਤਮਕ ਭਾਵਨਾ ਨਾਲ ਆਈ ਹੈ, ਉਦੋਂ ਚੰਗੇਰੀ ਸੁਹਨੇਰੀ ਚਿੱਠੀ ਮੈਂ ਲਿਖ ਕੇ ਭੇਜਾਂ, ਪਰ ਬੇਅੰਤ ਚਿੱਠੀਆਂ ਹੁਣ ਮੈਂ ਜਦੋਂ ਦੀ ਮੈਨੂੰ ਇਹ ਤਕਲੀਫ ਹੋਈ ਹੈ ਮਹੀਨਾ, ਪਰ ਇੰਨੀਆਂ ਚਿੱਠੀਆਂ ਆਈਆਂ ਪਈਆਂ ਉਹ ਲਿਫਾਫੇ 'ਚ ਜਮ੍ਹਾਂ ਕੀਤੀਆਂ ਪਈਆਂ 'ਚ, ਅਤੇ ਗਾਹਾਂ ਨਿੱਕੀਆਂ ਨਿੱਕੀਆਂ ਬੱਚੀਆਂ ਮੈਨੂੰ ਚਿੱਠੀਆਂ ਪਿਆਰ ਨਾ ਪਾਉਂਦੀਆਂ, ਉਹਨਾਂ ਨੂੰ ਹੋਰ ਕੁਛ ਨਹੀਂ ਲਿਖਾਉਂਦਾ, ਅੰਗਰੇਜ਼ੀ ਪੰਜਾਬੀ ਤਾਂ ਜਾਣਦੇ ਹੀ ਨਹੀਂ ਨਾ। ਉਹ ਲਿਖਦੀਆਂ ਕੀ ਹੈ, ਆਈ ਲਵ ਯੂ ਬਾਊ ਜੀ, ਆਈ ਲਵ ਯੂ, ਆਈ ਮਿਸ ਯੂ, ਵੈਨ ਯੂ ਵਿਲ ਕਮ ਹੇਅਰ, ਇੰਨੀਆਂ ਦੋ ਚਾਰ ਗੱਲਾਂ ਟੁੱਟੀਆਂ ਭੱਜੀਆਂ ਲਿਖ ਕੇ, ਕਈਆਂ ਨੂੰ ਦਸਖਤ ਕਰਨੇ ਵੀ ਨਹੀਂ ਭੁੱਲ ਜਾਂਦੇ। ਉਹ ਇਹ ਦੁਨੀਆ ਹੋਰ ਹੈ, ਇਹ ਨਾਨਕ ਦੇਸ਼ ਦੀ ਦੁਨੀਆ ਹੈ, ਇਹ ਨਾਨਕ ਪਿਆਰ ਦੀ ਦੁਨੀਆ ਹੈ ਜਿਹਦੇ 'ਚ ਤੁਸੀਂ ਆਏ ਹੋ, ਅਤੇ ਇਸ ਦੁਨੀਆ ਨੂੰ ਨਾਲ ਲੈ ਜਾਓ, ਘਰਾਂ 'ਚ ਲੈ ਜਾਓ, ਉੱਥੇ ਉਹੀ ਨਾਨਕ। ਹਾਂ ਜੀ, ਇੱਕ ਗੱਲ ਮੈਨੂੰ ਹੁਣ ਚੇਤੇ ਆ ਗਈ, ਉਹ ਬੜੀ ਸਵਾਦਲੀ ਹੈ, ਤਾਂ ਮੈਂ ਔਖਾ ਹੈ ਸ਼ਬਦ ਬੋਲਣਾ ਖੜਾ, ਪਰ ਮੈਨੂੰ ਦੱਸੇ ਵਗੈਰਾ ਨਹੀਂ ਸਕਦਾ। 1947 ਦੇ ਵਿੱਚ 46 ਦੇ ਦਸੰਬਰ ਦੇ ਵਿੱਚ ਇਹੀ ਦਿਨ ਸੀ, ਮੈਂ ਹਸਪਤਾਲ 'ਚ ਪਿਆ ਸੀਗਾ ਪੈਨਸ਼ਨ ਲੈਣ ਵਾਸਤੇ, ਅਤੇ ਉੱਥੇ ਰਾਤ ਨੂੰ ਚੰਦ ਦੀ ਚਾਨਣੀ 'ਚ ਘਾਹ ਦੇ ਉੱਤੇ ਮੈਂ ਪਿਆ, ਅਤੇ ਤਾਰਿਆਂ ਨਾਲ ਗੱਲਾਂ ਕਰਦਾ ਸੀ, ਚੰਦ ਨਾਲ ਗੱਲਾਂ ਕਰਦਾ ਕਰਦਾ ਮੇਰੇ ਅੰਦਰ ਸਵਪਨ ਆਈ, ਮੇਰੇ ਹਿਰਦੇ ਚ ਮੇਰੀ ਆਤਮਾ ਸਵਪਨ ਆਈ ਕਿ ਆਹ ਦੁਨੀਆਂ ਤਾਂ ਜਲ ਰਹੀ ਹੈ, ਇਹ ਦੁਨੀਆਂ ਜਲ ਰਹੀ ਹੈ, ਇੱਥੇ ਕਿਤੇ ਪਿਆਰ। ਉਦੋਂ ਇੱਕ ਪਿਆਰ ਦੀ ਲਹਿਰ ਚੱਲੀ ਸੀ, ਗੁਰਬਖਸ਼ ਸਿੰਘ ਦੀ ਲੜੀ, ਪ੍ਰੀਤ ਲੜੀ, ਉਹਨੇ ਪ੍ਰੀਤ ਨਗਰ ਵੀ ਬਣਾਇਆ ਸੀ ਤੇ ਉੱਜੜ ਪੁੱਜ ਗਿਆ ਉਹ। ਤੇ ਮੈਂ ਕਹਿੰਦਾ ਸੀ ਹਾਂ ਵੀ ਲਿਖਤਾਂ ਇਹਦੀ ਬਹੁਤ ਸੋਹਣੀ ਹੈ, ਪਰ ਇਹ ਜੇ ਇਹ ਇਸ ਦੀ ਲਿਖਤ ਦਾ ਆਧਾਰ ਫਾਊਂਡੇਸ਼ਨ ਜਿਹੜੀ ਹੈ ਉਹ ਗੁਰਬਾਣੀ ਦੇ ਆਧਾਰ ਤੇ ਨਹੀਂ ਹੈ, ਉਹ ਮਨ ਦੀ ਲਹਿਰਾਂ, ਧਿਆਨ ਕਰੋ ਬੜੇ ਭਾਵ ਨੁਕਤਾ ਹੈ, ਉਹ ਸਿਰਫ ਮਨ ਦੀਆਂ ਲਹਿਰਾਂ ਉਹ ਲਿਖ ਦਿੰਦਾ ਸੀ ਪਿਆਰ ਚ ਆ ਕੇ, ਪਰ ਉਹਦੀ ਫਾਊਂਡੇਸ਼ਨ ਹੈ ਨਹੀਂ ਸੀ। ਫਾਊਂਡੇਸ਼ਨ ਤਾਂ ਸਾਡੀ ਆ ਗੁਰਬਾਣੀ ਹੈ। ਤੇ ਮੈਨੂੰ ਅਫਸੋਸ ਹੁੰਦਾ ਸੀ ਵੀ ਇਹ ਤਾਂ ਬਗੈਰ ਜੜ੍ਹਾਂ ਤੋਂ ਇਹ ਪ੍ਰੀਤ ਲੜੀ ਬਣਾਈ ਹੈ, ਪ੍ਰੀਤ ਨਗਰ ਬਣਾਇਆ। ਵੀ ਗੁਰਬਾਣੀ ਦੇ ਆਧਾਰ ਤੇ, ਗੁਰੂ ਨਾਨਕ ਦੇ ਪਿਆਰ ਦੇ ਆਧਾਰ ਤੇ ਜੇਕਰ ਪ੍ਰੀਤ ਨਗਰ ਕੋਈ ਬਣੇ, ਪ੍ਰੀਤ ਦੁਨੀਆਂ ਬਣ ਜਾਵੇ, ਜਿੱਥੇ ਪ੍ਰੀਤ ਹੀ ਪ੍ਰੀਤ ਹੋਵੇ, ਪਿਆਰ ਹੀ ਪਿਆਰ ਹੋਵੇ, ਆ ਈਰਖਾ ਦੁਆਖ ਨਾ ਹੋਵੇ, ਦੁਨੀਆਂ ਨਾ ਸੜਦੀ ਹੋਵੇ, ਠੰਡੀ ਠੰਡ ਹੋਵੇ, ਰੰਗ ਹੀ ਰੰਗ ਹੋਵੇ, ਰਸ ਹੀ ਰਸ, ਜੱਫੀ ਹੀ ਪੈਣ, ਦੂਜਾ ਭਾਉ ਹੀ ਨਾ ਹੋਵੇ, ਇਹੋ ਜਿਹੇ ਦੁਨੀਆਂ। ਮੈਂ ਗੁਰੂ ਨਾਨਕ ਨਾਲ, ਤਾਰਿਆਂ ਨਾਲ, ਚੰਦ ਨਾਲ ਗੱਲਾਂ ਕਰਦੀ ਸੀ, ਹਾਏ ਕਿੱਥੇ ਆਹੀ ਮੇਰੇ ਅੰਦਰ ਸੁਪਨਾ ਉੱਠੀ, ਹੌਕਾ ਉੱਠਿਆ। ਮਿਲਟਰੀ ਹਸਪਤਾਲ ਮੇਮੇ ਚ ਮੈਂ ਪਿਆ ਸੀਗਾ, ਮੇਰੇ ਪੈਨਸ਼ਨ ਦੇ ਕਾਗਜ਼ ਬਣੇ ਸੀ 1946, ਕਿੰਨੇ ਸਾਲ ਹੋ ਗਏ, 43 ਸਾਲ, 44 ਸਾਲ ਹੋ ਗਏ। ਮੇਰਾ ਇੱਕ ਮਿੱਤਰ ਸੀ, ਉਹ ਪਰਮਾਰਥ ਵੱਲ ਲੱਗਿਆ ਸੀ, ਮੈਂ ਉਹਨੂੰ ਸੁਣਿਆ, ਕਿਉਂਕਿ ਮੇਰੇ ਅੰਦਰ ਜਿਹੜੀ ਉਹ ਸੁਪਨਾ ਆਈ ਕਿਸੇ ਹੋਰ ਦੇਸ਼ ਦੀ, ਮੈਂ ਉਹ ਜ਼ਾਹਰ ਕਰਨਾ ਮੰਗਦਾ ਸੀ ਕਿਸੇ ਨੂੰ, ਤੇ ਉਹਨੂੰ ਬੁਲਾ ਕੇ ਮੈਂ ਕਿਹਾ ਉਹ ਅਜੇ ਜਿਉਂਦਾ ਹੈ। ਉਹ ਹਮਰਾਜ ਸੀਗਾ, ਉਹਨੂੰ ਬੁਲਾਇਆ, ਮੈਂ ਕਿਹਾ ਵੀ ਮੈਨੂੰ ਤਾਂ ਇਹੋ ਜਿਹਾ ਸੁਪਨ ਆਇਆ ਹੈ, ਔਰ ਕੀ ਇਹ ਸਾਖੀਅਤ ਹੋ ਸਕਦਾ ਹੈ? ਉਹ ਕਹਿੰਦਾ ਬਾਬੂ ਜੀ ਇਹ ਕਲਯੁੱਗ ਹੈ, ਇੱਕ ਹੋਰ ਕਲਯੁੱਗ ਹੈ, ਇੱਥੇ ਇਹ ਚੀਜ਼ ਨਹੀਂ ਬਣ ਸਕਦੀ, ਇਹ ਚੀਜ਼ ਨਹੀਂ ਇੱਥੇ ਰਹਿ ਨਹੀਂ ਸਕਦੀ। ਮੈਨੂੰ ਉਹਨੇ ਨਿਰਾਸ਼ ਕਰ ਦਿੱਤਾ, ਪਰ ਉਹ ਜਿਹੜੀ ਅੱਗ ਗੁਰੂ ਨਾਨਕ ਲਾ ਦੇਵੇ ਉਹ ਕਿੱਥੇ ਪੁੱਜਦੀ ਹੈ? ਉਹ ਗੁਰੂ ਨਾਨਕ ਮੇਰੇ ਅੰਦਰ ਉਹ ਪ੍ਰੀਤ ਦੀ, ਉਹ ਪ੍ਰੇਮ ਦੀ, ਉਹ ਨਾਨਕ ਪ੍ਰੀਤ ਨਗਰ ਦੀ, ਪ੍ਰੀਤ ਦੁਨੀਆ ਦੀ ਕਿਣਕ ਲਾ ਤੀ ਗੁਰੂ ਨਾਨਕ ਨੇ ਹਸਪਤਾਲ ਚ ਪਿਆ। ਮੈਂ ਇੱਥੇ ਆਇਆ, ਪੈਨਸ਼ਨ ਆ ਗਿਆ, ਕਈ ਸਾਲ ਮੈਂ ਬਿਮਾਰ ਰਿਹਾ। ਉਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਨੂੰ, ਉਹਨਾਂ ਵਿੱਚੋਂ ਬਾਬਾ ਇੱਥੋਂ ਵਾਲਾ ਈਸ਼ਵਰ ਸਿੰਘ ਅਤੇ ਮਾਸਟਰ ਜੀ ਗੁਰਸੇਵਕ ਸਿੰਘ ਸਾਡੇ ਸਾਥੀ ਹੁੰਦੇ ਸੀ, ਅਤੇ ਹੋਰ ਵੀ 2-4 ਸੀਗੇ, ਇਹਨਾਂ ਸਾਰਿਆਂ ਨੂੰ ਬੁਲਾ ਕੇ ਫਿਰ ਮੈਂ ਇਹ ਅਰਜ਼ ਕੀਤੀ ਵੀ ਆਪਾਂ ਬਈ ਸਤਸੰਗ ਸ਼ੁਰੂ ਕਰੀਏ। ਕਿਸਨੇ ਕਰਾਈ? ਧਿਆਨ ਕਰੋ, ਚਾਬੀ ਕਿਹੜੀ ਸੀ? ਉਹ ਮੇਰਾ ਸੁਪਨਾ, ਪ੍ਰੀਤ ਸੁਪਨਾ, ਉਹ ਗੁਰੂ ਨਾਨਕ ਦੀ ਕਿਣਗ ਲਾਈ ਉਸਨੇ ਮੇਰੇ ਅੰਦਰ। ਮੈਂ ਸਾਰਿਆਂ ਬਰਨੇ ਵਾਲਿਆਂ ਨੂੰ, ਜਿਹੜੇ ਉੱਥੇ ਸਾਡੇ ਸਤਸੰਗੀ ਹੁੰਦੇ ਸੀ, ਥੋੜ੍ਹੇ ਜਿਹੇ ਆਏ ਅਤੇ ਅਸੀਂ ਫਿਰ ਇਹ ਸਮਾਗਮ, ਇਹ ਸਤਸੰਗ ਉਦੋਂ ਸ਼ੁਰੂ ਹੋਇਆ 33 ਸਾਲ ਪਹਿਲਾਂ। ਅਤੇ ਉਸਦਾ ਹੁਣ ਉਦੋਂ ਦੇ ਬੀਜ ਬੀਜਿਆ ਹੋਇਆ ਗੁਰੂ ਨਾਨਕ ਨੇ, ਇਹ ਹੁਣ ਬਹੁਤ ਵੱਡਾ ਸਾਡੇ ਗੁਰੂ ਨਾਨਕ ਬਗੀਚਾ ਬਣ ਗਿਆ ਹੈ। ਇਹ ਨਾਨਕ ਬਗੀਚਾ ਹੈ, ਇੱਥੇ ਨਾਨਕ ਪਿਆਰ ਦੀ ਖੁਸ਼ਬੂ ਹੈ, ਇਹ ਫੈਲਦਾ ਫੈਲਦਾ ਸਾਰੀ ਦੁਨੀਆਂ ਤੇ ਫੈਲ ਗਿਆ। ਇਹ ਸੁਪਨਾ ਮੈਂ ਆਪ ਬਣਾਇਆ ਹੈ, ਇਨਸਾਨ ਕਲਯੁਗੀ ਜੀਵ ਚ ਇਹ ਸੁਪਨਾ ਨਹੀਂ ਆ ਸਕਦਾ, ਇਹ ਗੁਰੂ ਨਾਨਕ ਨੇ ਮੇਰੇ ਅੰਦਰ ਵਾੜਿਆ ਹੈ ਕਿਉਂਕਿ ਉਹਨੇ ਮੇਰੇ ਸਰੀਰ ਤੋਂ ਕੰਮ ਲੈਣਾ ਸੀ। ਫਿਰ ਇਹ ਹੁਣ ਇਹ 30 ਸਾਲ ਦੇ ਵਿੱਚ ਕਿੰਨਾ ਇੱਥੇ ਹੀ ਸਿਰਫ ਪੰਜਾਬ ਇੰਡੀਆ 'ਚ ਨਹੀਂ ਸਾਰੇ ਪ੍ਰਦੇਸ਼ਾਂ ਵਿੱਚ ਫੈਲ ਗਿਆ ਹੈ ਪਿਆਰ, ਨਾਨਕ ਪਿਆਰ। ਉਹ ਮੇਰਾ ਸੁਪਨਾ ਉਹਦੇ ਪ੍ਰੀਤ ਨਗਰ ਉੱਥੇ ਬਣਾਈ ਉੱਜੜ ਗਈ, ਦਿੱਲੀ ਜਾ ਕੇ ਬਣਾਈ ਉੱਜੜ ਗਈ, ਜ਼ਿਆਦਾ ਵੱਧਦੀ ਜਾਂਦੀ ਹੈ। ਇਹ ਸੱਚੀ ਹੈ ਕਿਉਂਕਿ ਇਹਦਾ ਆਧਾਰ ਗੁਰਬਾਣੀ ਹੈ, ਇਸ ਕਰਕੇ ਇਹਨੂੰ ਕੋਈ ਹਿਲਾ ਨਹੀਂ ਸਕਦਾ। ਇਹ ਮੁਖਾਲਫਤ ਬੜੀ ਹੋ ਰਹੀ ਹੈ, ਇਹ ਮੁਖਾਲਫਤ ਹੁੰਦੀ ਆਈ ਹੈ, ਗੁਰੂ ਸਾਹਿਬਾਂ ਨਾਲ ਵੀ ਹੋਈ ਹੈ, ਪਰ ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਨਾਨਕ ਪਿਆਰ ਦੀ ਐਡੇ ਵੱਡਾ ਲਹਿਰ ਚੱਲ ਰਹੀ ਹੈ, ਬਗੀਚਾ ਬਣ ਗਿਆ ਹੈ। ਇੱਥੇ ਇੱਕ ਇੱਕ ਕਿੰਨੇ ਬੂਟੇ ਹੈਗੇ ਨਾਨਕ ਪਿਆਰ ਦੇ, ਕਿੰਨੇ ਬੂਟੇ ਹੈ। ਤੁਸੀਂ ਅੰਗ ਲਾ ਦਿਓ, ਖੁਸ਼ਬੂ ਫੈਲਾ ਦਿਓ। ਇਹ ਕਲਯੁਗ ਨਾ ਰਹੇ, ਕਲਯੁਗ ਦਾ ਅੰਤ ਆ ਰਿਹਾ ਹੈ। ਇਹ ਨਿਸ਼ਾਨੀ ਹੈ ਕਿ ਕਲਯੁਗ ਦਾ ਅੰਤ ਆ ਰਿਹਾ ਹੈ। ਇਹ ਪਹੁ ਫਟੀ ਹੈ, ਇਹ ਨਾਨਕ ਪਿਆਰ ਦੀ ਪਹੁ ਫਟੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਗੁਰੂ ਨਾਨਕ ਦਾ ਚਲਾਇਆ ਹੋਇਆ ਇਹ ਗੁਰਬਾਣੀ ਦੀ ਰੰਗਤ, ਗੁਰਬਾਣੀ ਦਾ ਰਸ, ਗੁਰਬਾਣੀ ਦੀ ਬਣਾਈ ਹੋਈ ਦੁਨੀਆ ਦਾ ਇਹ ਨਮੂਨਾ ਹੈ। ਇਸਨੇ ਫੈਲਣਾ ਹੈ, ਇਹ ਪੌ ਫਟ ਗਈ ਹੈ, ਡੌਣ ਆ ਗਈ ਹੈ, ਤੇ ਹੁਣ ਸੂਰਜ ਚੜ੍ਹ ਕੇ ਰਹੂਗਾ। ਐਸਾ ਸੂਰਜ ਚੜੂਗਾ ਕਿ ਕਲਯੁਗ ਖਤਮ ਹੋ ਜਾਏਗਾ। ਜਦੋਂ ਸੂਰਜ ਚੜ੍ਹਦਾ ਹੈ ਸਾਰਾ ਨੇਰ ਖਤਮ ਹੋ ਜਾਂਦਾ ਹੈ, ਨੇਰ ਨਹੀਂ ਰਹਿੰਦਾ, ਨੇਰ ਨਹੀਂ ਰਹਿ ਸਕਦਾ। ਇਹ ਤਾਂ ਮੁਤਜ਼ਾਦ ਚੀਜ਼ਾਂ ਹੈ, ਅਨੇਰ ਤੇ ਇਹ ਆ ਚਾਨਣ ਹੈ ਗੁਰਬਾਣੀ ਦਾ, ਇਹਨੇ ਫੈਲਣਾ ਹੈ। ਇਹ ਤਾਂ ਗੁਰੂ ਦੀ ਮਿਹਰ ਹੈ, ਗੁਰੂ ਦੇ ਤਰਸ ਹੈ। ਗੁਰੂ ਨੇ ਸਾਡੇ ਇਹ ਕਲਯੁਗ ਜੀਵਾਂ ਤੇ ਤਰਸ ਕੀਤਾ ਤੇ ਤਾਂ ਇਹ ਗੁਰਬਾਣੀ ਸਾਨੂੰ ਬਖਸ਼ੀ ਹੈ। ਇਹ ਗੁਰਬਾਣੀ ਚਾਨਣ ਕਿਹਾ ਗਿਆ ਤੇ ਅਸੀਂ ਰੁਮਾਲਾਂ ਵਿੱਚ, ਡੱਬਿਆਂ 'ਚ, ਕਮਰਿਆਂ 'ਚ ਬੰਦ ਕਰਤਾ। ਇਹ ਤਾਂ ਗੁਰਬਾਣੀ ਸਾਰੀ ਦੁਨੀਆ ਵਾਸਤੇ ਚਾਨਣ ਹੈ। ਤਾਂ ਬਈ ਇੱਕ ਇੱਕ ਤੁਹਾਡੇ ਵਿੱਚੋਂ ਇੱਥੋਂ ਨਾਨਕ ਪਿਆਰ ਦੀ ਛੋਹ ਲੈ ਕੇ ਜਾਓ ਤੇ ਫੈਲਾ ਦਿਓ ਖੁਸ਼ਬੂ, ਤੇ ਇੱਥੇ ਕਲਯੁਗ ਹਾਂ ਹੋਊਗਾ। ਕਲਯੁਗ ਕਿਸੇ ਇੱਥੇ ਤਾਂ ਹੈ ਨਹੀਂ ਨਾ, ਇੱਥੇ ਕਲਯੁਗ ਹੈ ਨਹੀਂ। ਤੇ ਤੁਸੀਂ ਆਪਣੇ ਘਰਾਂ ਵਿੱਚ ਜਾ ਕੇ ਸਤਿਯੁਗ ਕੰਮ ਬਣਾ ਦਿਓ, ਸਾਰੀ ਹੌਲੀ 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 ਸਾਰੀ ਦੁਨੀਆਂ 'ਚ ਸਤਿਯੁਗ ਬਣਾ ਦੇ, ਬਣ ਜਾਏਗਾ, ਆਪੇ ਬਣੇਗਾ। ਪੂਰਨ ਸਿੰਘ ਨੇ ਲਿਖਿਆ ਨਾ, ਕਹਿੰਦਾ ਆਪੇ ਖੁਆਰ ਹੋ ਕੇ, ਆਪੇ ਆਪਣੇ ਗਾਉਂ ਨੂੰ ਆਉਣਾ, ਖੁਆਰ ਹੋਏ ਸਭ ਮਿਲੇਂਗੇ। ਬਈ ਮੈਂ ਬਹੁਤ ਥੱਕ ਗਿਆ, ਅੱਗੇ ਮੈਂ ਥੱਕਿਆ ਸੀਗਾ, ਤੇ ਮੈਂ ਮੇਰੇ ਭਾਵਨਾ ਜਿਹੜੀਆਂ ਸੀ ਅੰਦਰਲੀਆਂ, ਫਿਰ ਖਬਰ ਉਹਦੀ ਮਰਜ਼ੀ ਹੋ, ਹੁਕਮ ਹੋਊਗਾ ਤਾਂ ਫਿਰ ਦਰਸ਼ਨ ਕਰਾਂਗੇ, ਮਗਰ ਕੋਈ ਪਤਾ ਨਹੀਂ ਕੀ ਹੈ, ਕਿਉਂਕਿ ਹਾਲਾਤ ਜਿਹੜੇ ਹੈ ਉਹ ਮੇਰੀ ਸਿਹਤ ਦੇ ਉਹ ਚੰਗੇ ਨਹੀਂ। ਇਸ ਵਾਸਤੇ ਮੈਨੂੰ ਮਾਫ਼ ਕਰਨਾ, ਮੈਂ ਪਹਿਲਾਂ ਤੁਹਾਡੇ ਦਰਸ਼ਨ ਨਹੀਂ ਕਰ ਸਕਿਆ। ਮੈਨੂੰ ਹੁਣ ਆ ਖੁਸ਼ੀ ਆ ਕਿ ਆ ਸੰਗਤਾਂ ਇੰਨੀਆਂ ਬੈਠੀਆਂ, ਇਹ ਸਭ ਤੁਸੀਂ ਸਾਰੀਆਂ ਗੁਰੂ ਨਾਨਕ ਦੇ ਚਾਨਣ ਦੀਆਂ ਬੱਤੀਆਂ ਬਣ ਜਾਓ, ਜਿੱਥੇ ਜਾਓ ਉਹਨਾਂ ਨੂੰ ਬੱਤੀਆਂ ਲਾਈ ਜਾਓ, ਅਤੇ ਗੁਰਬਾਣੀ ਦੀਆਂ ਯਾਦ ਰੱਖੋ। ਤੁਹਾਡੇ ਕੋਲ ਅਸੀਂ ਕਲਯੁਗ ਦੀ ਜੀਵ ਕੁਛ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਬਗੈਰ, ਗੁਰੂ ਦੀ ਕਿਰਪਾ ਆ ਬਾਣੀ ਹੈ। ਇਹ ਬਾਣੀ ਜੋ ਜੀਓ ਜਾਣੇ, ਜੀਓ ਅੰਤਰਾਤਮੇ ਜਾਣੇ, ਤਿਨਕੇ ਅੰਤਰ ਵਸੇ ਹਰਨਾਮਾ। ਮਾਫ ਕਰਨਾ ਮੈਨੂੰ ਹੁਣ, ਅੱਜ ਤੁਸੀਂ ਜਾਣਾ ਹੈ, ਕੱਲ੍ਹ ਸਵੇਰੇ ਵਿਦਾ ਹੋਣਾ ਹੈ। ਮੈਂ ਤੁਹਾਨੂੰ ਪਹਿਲਾਂ ਤਾਂ ਵਧਾਈਆਂ ਦਿੱਤੀਆਂ ਕਿ ਤੁਸੀਂ ਸੰਗਤ ਆਏ ਹੋ, ਫਿਰ ਵਧਾਈਆਂ ਕਿ ਤੁਸੀਂ ਲਾਹੇ ਲਏ ਹੈ, ਨਾਨਕ ਪਿਆਰ ਦੇ ਰੰਗ ਮਾਣੇ ਹੈ ਸੰਗਤ ਵਿੱਚ ਬੈਠ ਕੇ। ਇਹ ਬੜੀ ਕਿਰਪਾ ਹੈ, ਬੜੀ ਮਹਾਨ ਕਿਰਪਾ ਹੈ ਗੁਰੂ ਦੀ ਤੁਹਾਡੇ 'ਤੇ। ਹੁਣ ਤੁਸੀਂ ਇਹ ਘਰਾਂ ਨੂੰ ਲੈ ਜਾਓ ਰੰਗ, ਉੱਥੇ ਵੀ ਲਾ ਦਿਓ, ਗੁਆਂਢੀਆਂ ਨੂੰ ਲਾ ਦਿਓ, ਉਹ ਜਿਹੜਾ ਨੇੜੇ ਆਵੇ ਉਹਨੂੰ ਖੁਸ਼ਬੂ ਮਿਲ ਜਾਵੇ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਸ਼ੁਕਰ ਹੈ, ਹੁਣ ਮੈਂ ਜਾਊਂਗਾ ਤੇ ਤੁਹਾਡੇ ਫਿਰ ਹੁਕਮ ਹੋਇਆ ਗੁਰੂ ਨਾਨਕ ਦਾ ਤਾਂ ਫਿਰ ਦਰਸ਼ਨ ਕਰਾਂਗੇ, ਨਹੀਂ ਤਾਂ ਫਿਰ ਮੇਰੀ ਰੂਹ ਤਾਂ ਮੇਰੀ ਰੂਹ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਥੇ ਜੀਓ, ਗੁਰੂ ਵਸਦਾ ਹੈ ਸੰਗਤ ਵਿੱਚ, ਮੇਰੀ ਰੂਹ ਵੀ ਤੁਹਾਡੇ ਚਰਨਾਂ 'ਚ ਇੱਥੇ ਰਹਿਣੀ ਹੈ ਅਤੇ ਤੁਹਾਡੀ ਸ਼ੁਭ ਚਿੰਤਾ। ਵਾਹਿਗੁਰੂ ਜੀ ਕਾ ਖਾਲਸਾ।